ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਿਆਨ ਦੇ ਵਿਸ਼ੇ ਉੱਤੇ ਅਸੀਂ ਪਹਿਲਾ ਭਾਗ ਪੜ੍ਹ ਚੁੱਕੇ ਹਾਂ, ਹੁਣ ਦੂਸਰਾ ਭਾਗ ਪੜ੍ਹਨ ਜਾ ਰਹੇ ਹਾਂ। ਸਾਰੇ ਧਿਆਨ ਨਾਲ ਸਰਵਨ ਕਰੋ ਜੀ। ਜੀਵਨ ਦੀਆਂ ਦੋਹਾਂ ਹਾਲਤਾਂ, ਇੱਕ ਪਾਸੇ ਭੁੱਲ, ਦੂਸਰੇ ਪਾਸੇ ਯਾਦ, ਇੱਕ ਪਾਸੇ ਕੁਸੰਗਤ, ਦੂਸਰੇ ਪਾਸੇ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸਵਰਗ, ਇਹਨਾਂ ਦੇ ਵਿਚਕਾਰ ਮਹੱਤਵਪੂਰਨ ਨੁਕਤਾ, ਕਰੂਸ਼ੀਅਲ ਪੁਆਇੰਟ, ਸਾਡੀ ਚੇਤਨਤਾ ਜਾਂ ਧਿਆਨ, ਕੌਨਸ਼ੀਅਸਨੈਸ ਦਾ ਹੀ ਹੈ। ਜੇਕਰ ਸਾਡਾ ਧਿਆਨ ਜਾਂ ਚੇਤਨਤਾ ਸਾਡੀ ਕੌਨਸ਼ੀਅਸਨੈਸ ਮਾਇਕੀ ਪਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ। ਪਰ ਜੇ ਸਾਡਾ ਧਿਆਨ ਜਾਂ ਚੇਤਨਤਾ ਆਤਮਿਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਡਿਵਾਈਨ ਕੌਨਸ਼ੀਅਸਨੈਸ ਦ੍ਰਿੜ ਹੁੰਦੀ ਜਾਂਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਦੈਵੀ ਚੇਤਨਤਾ, ਹਾਂਜੀ, ਇਹ ਦੈਵੀ ਚੇਤਨਤਾ ਕਿੱਥੋਂ ਮਿਲਦੀ ਹੈ? ਸਾਧ ਸੰਗਤ। ਸੋ ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਇਹ ਦੈਵੀ ਚੇਤਨਤਾ ਯਾਨੀ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ। ਇਸ ਵਿਵੇਕ ਬੁੱਧੀ ਨੇ ਹੀ ਸਾਨੂੰ ਸੇਧ ਦੇਣੀ ਹੈ, ਇਸੇ ਨੇ ਉੱਦਮ ਕਰਵਾਉਣਾ ਹੈ। ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਅੰਤਰਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ, ਇੰਟਿਊਸ਼ਨ ਕਿਹਾ ਜਾਂਦਾ ਹੈ। ਅੰਤਰਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤਾ ਹੋਇਆ ਸਪਿਰਚੁਅਲ ਨੌਲੇਜ ਨੂੰ ਇੰਟਿਊਸ਼ਨ ਕਿਹਾ ਜਾਂਦਾ ਹੈ। ਇਹ ਅਨੁਭਵ ਸਾਨੂੰ ਅਨੰਤ ਆਤਮਿਕ ਮੰਡਲ ਦੀ ਸੋਝੀ ਅਤੇ ਗਿਆਨ ਬਖਸ਼ਦਾ ਹੈ। ਦਿਮਾਗੀ ਗਿਆਨ ਸਾਨੂੰ ਸੀਮਤ ਮਾਇਕੀ ਮੰਡਲ ਦੀ ਹੀ ਸੋਝੀ ਜਾਂ ਗਿਆਨ ਦਿੰਦਾ ਹੈ। ਇਹ ਦੋਵੇਂ ਕਿਸਮ ਦੇ ਗਿਆਨ, ਇੱਕ ਪਾਸੇ ਅਨੁਭਵੀ ਆਤਮਿਕ ਗਿਆਨ, ਦੂਸਰਾ ਦਿਮਾਗੀ ਮਾਇਕੀ ਗਿਆਨ, ਇਹਨਾਂ ਦੇ ਵਿਚਕਾਰ ਸਾਡੀ ਚੇਤਨਤਾ ਅਥਵਾ ਧਿਆਨ ਦੀ ਹੀ ਡੋਰੀ ਕੰਮ ਕਰਦੀ ਹੈ। ਜੇਕਰ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਦੈਵੀ ਸੰਗਤ ਨਾਲ ਜੁੜਿਆ ਹੋਵੇ ਜਾਂ ਆਤਮਪ੍ਰਾਇਣ ਹੋਵੇ ਤਾਂ ਉਸਨੂੰ ਸਤ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਚੇਤਨਤਾ ਨੂੰ ਦੈਵੀ ਰੰਗਤ ਚੜ੍ਹਦੀ ਜਾਂਦੀ ਹੈ। ਦੂਸਰੇ ਪਾਸੇ ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਮਾਇਕੀ ਭਰਮ ਵਿੱਚ ਗਲਤਾਨ ਹੋਵੇ ਤਾਂ ਉਸਨੂੰ ਕੁਸੰਗਤ ਜਾਂ ਨੀਵੀਂ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਜੀਵ ਮਨਮੁੱਖ, ਮਾਇਆਧਾਰੀ ਅਤੇ ਸਾਕਤ ਬਣ ਜਾਂਦੇ ਹਨ ਅਤੇ ਆਤਮਿਕ ਮੰਡਲ ਨਾਲੋਂ, ਡਿਵਾਈਨ ਪਲੇਨ ਨਾਲੋਂ ਟੁੱਟ ਜਾਂਦੇ ਹਨ। ਇਹਨਾਂ ਦੋਹਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੀ ਚੇਤਨਤਾ ਜਾਂ ਧਿਆਨ ਅਤੇ ਮੇਲ ਅਥਵਾ ਸੰਗਤ ਦਾ ਹੀ ਸੰਬੰਧ ਹੈ। ਹਰ ਇੱਕ ਐਕਸ਼ਨ, ਹਰ ਇੱਕ ਕਰਮ ਦੀ ਪੂਰਨ ਕਾਮਯਾਬੀ ਲਈ ਚੇਤਨਤਾ ਜਾਂ ਧਿਆਨ, ਅਟੈਂਸ਼ਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤਦਾ, ਜਿੱਤ ਲੱਗੈ ਸੋ ਥਾਂ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ, ਕੰਪਲੀਟ ਗੇਨ ਵਾਸਤੇ ਆਪਸ ਵਿੱਚ ਸਾਂਝ ਅਥਵਾ ਲੇਵਾ ਦੇਵੀ ਲਈ ਵੀ ਚੇਤਨਤਾ ਅਥਵਾ ਧਿਆਨ ਦੀ ਅੱਤ ਲੋੜ ਹੈ। ਜਦੋਂ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ, ਕਮਿਊਨੀਅਨ ਬਣ ਜਾਂਦਾ ਹੈ ਅਤੇ ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ ਅਥਵਾ ਉਸਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਦਿੰਦੇ ਹਾਂ। ਜਿਸ ਚੀਜ਼ ਜਾਂ ਗੱਲ ਵੱਲ ਸਾਡੀ ਦਿਲਚਸਪੀ ਨਾ ਹੋਵੇ ਉਸ ਵਿੱਚ ਸਾਡਾ ਧਿਆਨ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਸਦਾ ਓਪਰਾ ਜਿਹਾ ਅਸਰ ਹੀ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਉਸ ਨਾਲ ਮੇਲ, ਸੰਗਤ, ਸਾਂਝ ਜਾਂ ਲੇਵਾ ਦੇਵੀ ਨਹੀਂ ਹੁੰਦੀ। ਕੁਝ ਉਦਾਹਰਨਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ। ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੈ, ਘਰ ਦੇ ਮੈਂਬਰ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹਨ ਜਾਂ ਗੱਲਾਂ ਬਾਤਾਂ ਵਿੱਚ ਮਸਤ ਹਨ। ਇਸੇ ਤਰ੍ਹਾਂ ਜਦੋਂ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਲੱਗਦਾ। ਆਮ ਸੰਗਤ ਦੀ ਵੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦੋਂ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ, ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਨਹੀਂ ਹੁੰਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਪੜ੍ਹੀਏ ਗੁਨੀਏ ਨਾਮ ਸਭ ਸੁਣੀਏ, ਅਨਭਉ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਦੂਜੇ ਲਫਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਅਸੀਂ ਕਰਦੇ ਹਾਂ ਸਭ ਬੇਧਿਆਨੇ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤ ਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਕਦੋਂ? ਜਦੋਂ ਅਸੀਂ ਚੇਤਨਤਾ ਜਾਂ ਧਿਆਨ ਤੋਂ ਬਗੈਰ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ, ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ ਸਮਾਗਮ, ਪਾਠ, ਪੂਜਾ, ਕੀਰਤਨ, ਜਪ, ਤਪ, ਕਰਮ ਕਿਰਿਆ, ਇਹਨਾਂ ਦੇ ਬਾਵਜੂਦ ਵੀ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਸ਼ਖਸੀਅਤ, ਮੈਂਟਲ ਪਰਸਨੈਲਿਟੀ ਨਿੱਗਰਦੀ ਜਾਂਦੀ ਹੈ। ਪੰਡਿਤ ਪੜ੍ਹੈ ਸਾਧ ਨਾ ਪਾਵੈ, ਦੂਜੇ ਪਾਏ ਮਾਇਆ ਮਨ ਪਰਮਾਵੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਹੀ, ਡੈਡ ਮੈਟਰ ਵਰਗਾ ਹੀ ਹੋ ਜਾਂਦਾ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਪਲੇਨ ਉੱਤੇ, ਸਤਹ ਉੱਤੇ ਮੇਲ ਮਿਲਾਪ, ਸੰਗਤ, ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਐ ਰੇ ਸੋਈ, ਜੇ ਬਹੁਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਕੌਨਸ਼ੀਅਸਨੈਸ ਦਾ ਹੀ, ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਕੌਨਸ਼ੀਅਸਨੈਸ ਅਤਿ ਤੀਖਣ, ਤੀਬਰ, ਸੂਖਮ ਭਾਵਨਾਵਾਂ ਵਾਲੀ, ਸਟਲ ਫੀਲਿੰਗਸ ਵਾਲੀ ਹੁੰਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ, ਗਰੋਸ ਹੁੰਦੀ ਹੈ, ਜੋ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੀ। ਸਾਡੀ ਦਿਲਚਸਪੀ ਅਨੁਸਾਰ, ਸਾਡੇ ਇੰਟਰਸਟ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ। ਦੂਜੇ ਲਫਜ਼ਾਂ ਵਿੱਚ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਵੀ ਜਾਨਵਰਾਂ ਵਰਗੀ ਠੁੱਲੀ ਹੋ ਚੁੱਕੀ ਹੈ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ, ਕਰਤੂਤ ਪਸੂ ਕੀ ਮਾਨਸ ਜਾਤ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਅਤੇ ਉਚੇਰਾ, ਚੰਗੇਰਾ ਅਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਅਥਵਾ ਜੁਗਤੀ ਦੱਸੀ ਗਈ ਹੈ, ਉਹ ਹੈ ਸਤ ਸੰਗਤ ਅਥਵਾ ਸਾਧ ਸੰਗਤ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ। ਆਨ ਉਪਾਓ ਨ ਕੋ ਸੂਝੈ, ਹਰ ਦਾਸਾਂ ਸਰਨੀ ਪਰ ਰਹਾਂ। ਕਿਸੇ ਖਿਆਲ ਨੂੰ ਅਸੀਂ ਪਿਛਲੇ ਲੇਖ 'ਚ ਪੜ੍ਹ ਚੁੱਕੇ ਹਾਂ, ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਸਾਡੀ ਮਾਇਕੀ ਅਤੇ ਆਤਮਿਕ ਤਰੱਕੀ ਜਾਂ ਕਾਮਯਾਬੀ ਲਈ, ਸਕਸੈਸ ਲਈ ਧਿਆਨ ਅਤ ਲਾਜ਼ਮੀ ਹੈ। ਮਾਇਕੀ ਵੀ ਅਤੇ ਆਤਮਿਕ ਵੀ ਤਰੱਕੀ ਲਈ ਧਿਆਨ ਲਾਜ਼ਮੀ ਹੈ। ਜਿੰਨਾ ਡੂੰਘਾ ਇੱਕ ਸੂਈ ਇਕਾਗਰ ਤੀਖਣ ਧਿਆਨ ਕਿਸੇ ਕਾਰਜ ਵਿੱਚ ਲਾਵਾਂਗੇ, ਉਤਨਾ ਹੀ ਉਹ ਕਾਰਜ ਸੋਹਣਾ, ਕਾਮਯਾਬ ਅਤੇ ਲਾਭਵੰਦ ਹੋਵੇਗਾ। ਧਿਆਨ ਦਿੱਤੇ ਬਗੈਰ ਸਾਡੀ ਕੋਈ ਵੀ ਵਿਉਂਤ, ਪਲੈਨ, ਸੋਚ ਵਿਚਾਰ ਅਤੇ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਓਪਰੇ ਜਿਹੇ ਮਨ ਨਾਲ ਕੀਤੇ ਹੋਏ ਕਾਰਜ, ਹਾਫ ਹਾਰਟਡਲੀ ਕੀਤੇ ਗਏ ਕਾਰਜ ਅਧੂਰੇ, ਗਲਤ, ਲਾਭਹੀਨ, ਹਾਨੀਕਾਰਕ, ਦੁਖਦਾਈ ਹੁੰਦੇ ਹਨ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਪਾਠ, ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਿਰਿਆ ਵੀ ਸਭ ਨਿਸ਼ਫਲ ਹਨ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀਂ, ਤਿਨ ਕੂਰੇ ਗਾਂਡਨ ਗਾਂਡੇ। ਟੈਲੀਫੋਨ ਰਾਹੀਂ, ਇੱਕ ਹੋਰ ਉਦਾਹਰਣ ਦੇ ਰਹੇ ਹਨ, ਟੈਲੀਫੋਨ ਰਾਹੀਂ ਗੱਲ ਕਰਨ ਅਥਵਾ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ, ਸੰਗ ਅਥਵਾ ਸੰਗਤ ਨਹੀਂ ਹੁੰਦੀ, ਸਾਂਝ ਨਹੀਂ ਪੈਂਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਐਨ ਇਸੇ ਤਰ੍ਹਾਂ ਜੇਕਰ ਪਾਠ, ਪੂਜਾ, ਭਜਨ, ਬੰਦਗੀ ਕਰਦੇ ਹੋਇਆਂ ਸਾਡਾ ਮਨ ਅਥਵਾ ਧਿਆਨ ਸਾਵਧਾਨ, ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਘੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਤਦੇ ਗੁਰਬਾਣੀ ਵਿੱਚ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ, ਇੱਕ ਮਨ ਇੱਕ ਧਿਆਈਐ, ਮਨ ਕੀ ਲਾਹੇ ਭਰਾਂਤ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਧਿਆਨ ਅਥਵਾ ਇਕਾਗਰਤਾ ਲਈ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਸਾਨੂੰ ਕੁਐਸਚਨ ਕਰਦੀ ਹੈ ਗੁਰਬਾਣੀ। ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆਂ। ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਕਭੂ ਜੇੜਾ ਊਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜੇੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ, ਪ੍ਰੈਕਟੀਕਲ ਐਗਜ਼ੈਂਪਲ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹਉਮੈ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ, ਆਪਣੇ ਸੋਰਸ ਅਕਾਲ ਪੁਰਖ ਨੂੰ ਭੁੱਲ ਕੇ ਜਾਂ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਭਿਆ ਹੋਇਆ ਹੈ, ਅਥਵਾ ਦੂਜੇ ਭਾਓ ਵਿੱਚ ਗਲਤਾਨ ਹੈ, ਡਿਊਐਲਿਟੀ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ, ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਉਹ, ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋ। ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਹੀ ਮਾਇਆ ਦਾ ਰੂਪ ਹੋ ਗਿਆ ਹੈ। ਇਸ ਲਈ ਸਾਡੇ ਖਿਆਲ, ਸਾਡੀਆਂ ਕਲਪਨਾਵਾਂ, ਸਾਡੀ ਸੋਚ, ਸਾਡੀਆਂ ਰੀਝਾਂ, ਆਸਾਂ, ਸਾਡਾ ਪਿਆਰ, ਸਾਡੀ ਭਾਵਨਾ, ਨਿਸ਼ਚੇ, ਸ਼ਰਧਾ, ਸੰਗਤ, ਸਾਡੀ ਲੇਵਾ ਦੇਵੀ, ਕਰਮ, ਧਰਮ ਅਤੇ ਘਾਲਨਾਵਾਂ, ਯਾਨੀ ਸਮੁੱਚੇ ਜੀਵਨ ਨੂੰ ਹੀ, ਓਵਰਆਲ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਸਾਡਾ ਧਿਆਨ, ਸੁਰਤੀ, ਬਿਰਤੀ, ਲਿਵ ਯਾਨੀ ਕੌਨਸ਼ੀਅਸਨੈਸ ਇਸ ਝੂਠੀ ਮਾਇਆ ਵਿੱਚ ਅਚੇਤ ਹੀ, ਸਹਿਜ ਸੁਭਾਏ ਹੀ, ਅਣਜਾਣੇ ਹੀ ਐਸੀ ਖੁਬੀ ਚੁਬੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਹੀ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਖਿਆਲ, ਧਿਆਨ, ਰੰਗਤ ਇਹ ਕਿਵੇਂ ਬਣੀ? ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਇਸ ਦੀ ਰੰਗਤ, ਇਸ ਦਾ ਵਿਸ਼ਵਾਸ, ਇਹ ਬਿਰਤੀ ਅਤੇ ਲਿਵ ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਮਾਇਆ ਦਾ ਖਿਆਲ ਕਰਨ ਨਾਲ, ਮਾਇਆ ਦਾ ਸਿਮਰਨ ਕਰਨ ਨਾਲ, ਅਭਿਆਸ ਕਰਨ ਨਾਲ ਉਪਜੀ ਹੈ ਅਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ ਦੁਆਰਾ, ਮਟੀਰੀਅਲਿਸਟਿਕ ਕੌਨਸ਼ੀਅਸਨੈਸ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ ਅਤੇ ਇਸੇ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ, ਮਰਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਜਮ੍ਹਾਂ ਦੇ ਵਸ ਪੈਂਦੇ ਅਤੇ ਫਿਰ ਜੰਮਦੇ ਹਾਂ। ਹਰ ਬਿਸਰੀਐ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਐ, ਪ੍ਰਭੂ ਛੋੜ ਅਨ ਲਾਗੈ, ਨਰਕ ਸਮਝੀਐ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ, ਅੰਧਾ ਤਾਂ ਦੁੱਖ ਸਹੈ ਪਰਾਣੀਆਂ। ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਜਾਂ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਜਾਂ ਮੇਲ ਜੋਲ ਦੇ ਅਭਿਆਸ ਦੀ ਲੋੜ ਸੀ, ਤਾਂ ਫਿਰ ਇਸ ਦੇ ਐਨ ਉਲਟ ਇਸ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ ਲਈ, ਢਾਲਣ ਲਈ ਜਾਂ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਆਤਮਿਕ ਸਾਧ ਸੰਗਤ ਅਥਵਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਅਤੇ ਲਾਜ਼ਮੀ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਪਿਰਮ ਖੇਲ ਹੈ, ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਸੌਖੀ ਅਤੇ ਸ਼ੀਘਰ ਸੰਭਵ ਹੋ ਸਕਦੀ ਹੈ। ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਪਿਛਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਕਿਸੇ ਨੀਵੇਂ ਖਿਆਲ ਜਾਂ ਚੀਜ਼ ਵੱਲ ਸਾਡਾ ਧਿਆਨ ਜਾਵੇ ਤਾਂ ਮਨ ਦਾ ਰੁੱਖ, ਮਨ ਦੀ ਡਾਇਰੈਕਸ਼ਨ ਜਾਂ ਧਿਆਨ ਫੌਰਨ ਉਚੇਰੇ ਚੰਗੇਰੇ ਰੁੱਖ ਵੱਲ ਮੋੜਨਾ ਚਾਹੀਦਾ ਹੈ। ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਅਤ ਨਿਰਬਲ ਹੋ ਚੁੱਕਿਆ ਹੈ, ਵੀਕ ਹੋ ਚੁੱਕਿਆ ਹੈ, ਜਿਸ ਕਾਰਨ ਮਨ ਦੇ ਰੁੱਖ ਅਥਵਾ ਧਿਆਨ ਨੂੰ ਨੀਵੇਂ ਪਾਸਿਓਂ ਉਚੇਰੇ ਪਾਸੇ ਵੱਲ ਮੋੜਨਾ ਅਤ ਕਠਿਨ ਹੈ। ਜਦੋਂ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ, ਸੋ ਕਰੀਏ ਕੀ, ਜਦੋਂ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਜਾਂ ਜ਼ੋਰ ਲਾ ਕੇ ਅਸਮਰਥ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਕਿਸੇ ਹੋਰ ਸ਼ਕਤੀਮਾਨ ਦੀ ਓਟ ਜਾਂ ਆਸਰਾ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਸਾਡਾ ਮਨ ਆਪਣੇ ਵਸ ਤੋਂ ਬਾਹਰ ਹੋ ਜਾਂਦਾ ਹੈ ਅਥਵਾ ਕਾਬੂ ਕਰਨ ਤੋਂ ਅਸਮਰਥ ਹੋ ਜਾਂਦੇ ਹਾਂ, ਇਸ ਨੂੰ ਕੰਟਰੋਲ ਕਰਨ ਵਿੱਚ ਅਸਮਰਥ ਹੋ ਜਾਂਦੇ ਹਾਂ, ਤਾਂ ਫਿਰ ਸਾਨੂੰ ਸ਼ਕਤੀਮਾਨ ਦੈਵੀ ਸ਼ਖਸੀਅਤ, ਡਿਵਾਈਨ ਪਰਸਨੈਲਿਟੀ ਅਥਵਾ ਸਾਧ ਸੰਗਤ ਦੀ ਓਟ ਅਥਵਾ ਆਸਰਾ ਲੈਣ ਦੀ ਜ਼ਰੂਰਤ ਹੁੰਦੀ ਹੈ। ਸਾਧ ਕੇ ਸੰਗ ਨਾ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਨਾਨਕ ਤਿੰਨ ਸੰਤਨ ਸਰਨਾਗਤੀ, ਜਿਨ ਮਨ ਵਸ ਕੀਨਾ। ਮਨੁਆ ਚਲੈ ਚਲੈ ਬਹੁ ਬਹੁ ਵਿਦ, ਮਿਲ ਸਾਧੂ ਵਸ ਗਤ ਕਰਿਆ। ਇਸੇ ਕਰਕੇ ਸੰਗਤਾਂ ਤੋਂ ਇਹ ਕਹਿੰਦਿਆਂ ਵੀ ਸੁਣਿਆ ਗਿਆ ਹੈ ਕਿ ਜਦੋਂ ਤੱਕ ਸਾਧ ਸੰਗਤ ਵਿੱਚ ਰਹੀਦਾ ਹੈ ਤਾਂ ਮਨ ਟਿਕਿਆ ਰਹਿੰਦਾ ਹੈ ਅਥਵਾ ਮਾਇਕੀ ਫੁਰਨੇ ਨਹੀਂ ਆਉਂਦੇ, ਪਰ ਘਰ ਜਾ ਕੇ ਮਨ ਉੱਤੇ ਮਾਇਆ ਹਾਵੀ ਹੋ ਜਾਂਦੀ ਹੈ ਅਤੇ ਫਿਰ ਉਹੀ ਹਾਲ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਰਨ ਲਈ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ। ਕੋਟ ਬਿਘਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਜੀਤ ਜਨਮ ਇਹ ਰਤਨ ਅਮੋਲਕ, साध संगत जप एक खिना, महापवित्र साध का संग जिस पेटत लागे प्रभ रंग। साड़ी धरती विच अत्यंत आकर्षण शक्ति है, ग्रैविटी है, जिस दी वजह नाल हर एक चीज धरती वाल खिंची जा रही है। धरती दे उदाले पुदाले कई मीलों तक ये आकर्षण शक्ति काम करती है। उस तो उपर अनंत पुलाड़ है, स्पेस है, जिस विच कोई ग्रैविटी नहीं है। इस पुलाड़ विच जे कोई चीज पहुंच जावे तो उत्थे ही हमेशा लई खड़ी रहिंदी है। इस अनंत पुलाड़ विच धरती वांग होर बेअंत ग्रह ते उपग्रह या सितारे हन, जिन्हां दे उदाले भी वक्-वक् दर्जे की ग्रैविटी हुंदी है, आकर्षण शक्ति हुंदी है। जब कोई चीज पुलाड़ विचों निकल के इन्हां विचों किसी भी ग्रह के वायुमंडल विच दाखिल हो जाती है तो उस ग्रह की अपनी ग्रैविटी उसनों अपने वल खिंच लैंदी है। मिसाल के तौर पर विज्ञानिकों ने खोज की है कि चंद्र ग्रह विच भी उसकी अपनी आकर्षण शक्ति है, तो जो चीज़ भी चंद्रमा के वायुमंडल विच दाखिल हो जाए तो वह चीज़ आकर्षण शक्ति नाल चंद्रमा के केंद्र वल खिंची जाती है। एन इसे तरह साडा मन भी भरममई माइकी मंडल विच सहज सुभाए माया की शक्तिशाली आकर्षण शक्ति नाल उस वल खिंचया जा रहा है, जिस कारण असी अनजाने ही असी एफर्टलैसली ही सारी उम्र इस माइकी मंडल विच पलच पलच के खुआर होंदे हां। पलच पलच सगली मोई झूठे तंदे मो, अनुभवी ज्ञान दी आत्मिक शक्ति नाल ही, इंट्यूशनल नॉलेज दी डिवाइन पावर नाल ही असी इस माइकी मंडल दी आकर्षण शक्ति नू बुझ सीज सकते हां। हां जी, अनुभवी ज्ञान दी आत्मिक शक्ति नाल ही असी इस माइकी मंडल दी आकर्षण शक्ति ग्रैविटी नू बुझ सीज सकते हां, ते सत्संगत अथवा साध संगत दे आसरे माइकी आकर्षण शक्ति दे दायरे विचों निकल सकते हां, ते अपने असली निज घर बेगमपुरा दे सच्चे सुच्चे अंतरमुखी आत्मिक देश यानी निरंकार दे देश सचखंड वल साडे मन दा रुख मुड़ सकता है। अनुभवी ज्ञान नाल ऐसे नुक्ते वाली गल इत्थे नुक्ते वाली गल ए है कि अपने ध्यान नूं साध संगत दी आत्मिक कला इंस्पिरेशन द्वारा असी एकागर करके माइकी आकर्षण शक्ति तो निकल सकते हाँ। हाँ जी, नुक्ते वाली गल है कि अपने ध्यान नूं साध संगत दी इंस्पिरेशन द्वारा असी एकागर करके माइकी आकर्षण शक्ति तो निकल सकते हाँ, पर जदों भी साडा मन साध संगत तो बाहर हुंदा है तो माइकी आकर्षण शक्ति साडे मन उत्ते हावी हो जाती है, तो असी फिर माइकी अगन सोक सागर विच गोते खाण लग पैंदे हाँ। महा अपाग अपाग हैं जिनके, तिन साधु तूर न पीजै, तिन्ना तिश्ना जलत जलत नहीं बूझै, डंड धर्म राय का दीजै। दूजे लफ्जां विच साध संगत दी प्रेरणा द्वारा साडे ध्यान दी सुरती आत्मिक मंडल दी दैवी प्रेम स्वप्ना दे आकाशां विच उडारियां लाउंदी है। साध संगत दी प्रेरणा द्वारा साडे ध्यान दी सुरती आत्मिक मंडल दी डिवाइन प्लेन दी दैवी प्रेम स्वप्ना दे आकाशां विच उडारियां लाउंदी है। इस तों उल्ट साध संगत दे आत्मिक वातावरण आत्मिक औरा विचों निकलदियां ही साडे अंतशकरण दे नीवे सुभा ते मलीन रुचियां अनुसार साडा ध्यान मुड़ माइकी मंडल वल खिंचया जांदा है। इसलिए मन दे ध्यान नूं सच्ची सुची ज्योंदी जागदी साध संगत द्वारा नाम बाणी सिमरन वल मोड़न लई गुरबाणी विच जोरदार प्रेरणा कीती गई है। हाँ जी, करना की है, मन दे ध्यान नूं सच्ची सुची ज्योंदी जागदी साध संगत द्वारा नाम बाणी सिमरन वल मोड़ना है। गुरबाणी इस दी इउं प्रोड़ता करदी है, सत संगत लग हर त्याई हर हर चलै तेरे नाल, साध संग हर कै रंग गोबिंद सिमरन लग गया, सत संगत गुर की हर प्यारी जिन हर हर नाम मीठा मन पाया, साध संग हर हर नाम चितारा। ए माइकी मंडल अथवा आत्मिक मंडल ए की हन? ए कोई अडरे देश टापू ग्रह नहीं हन, ए कोई फिजिकल आइलैंड्स नहीं हन। ए ता मानसिक वलवलिया अथवा प्रेम स्वप्ना दा साडे ध्यान अथवा सुरती बिरती दे उतार चढ़ाव दी सूखम अवस्था दी खेड है। हाँ जी, ए मेंटल स्टेट्स हन। ए ता मानसिक वलवलिया अथवा प्रेम स्वप्ना दा साडे ध्यान या सुरती बिरती साडी कॉन्शियसनेस दे उतराव चढ़ाव दी अवस्था दी खेड है, जिसनों कोई विरला गुरमुख ही जानदा या पहचानदा है। विरले को सोझी पई गुरमुख मान समझाए, गुरमुख खोटे खरे पछाण, गुरमुख लागे सहज ध्यान। साध संगत दी ओट आसरा प्रेरणा अगवाई ते सहायता लैके मन दा ध्यान या सुरदी प्रति दे रुख नूं आत्मिक मंडल वल मोड़ना, ए जग्यासुआं दा दैवी उद्दम ते कर्तव है। यही साड़ी एक्टिविटी है। हाँ जी, साध संगत दी ओट आसरा प्रेरणा अगवाई ते सहायता लैके मन दा ध्यान मन दी सुरती बिरती दे रुख नूं आत्मिक मंडल वल मोड़ना, यही जग्यासुआं दा कर्तव है। साध संगत साध संग मिल नाम त्यावो पूरन होवे काला, गुण गोबिंद नित गाइए साध संग मिल त्याइए। साधु संग पजो गोपाल आन संजम किछ न सूझे, ए जतन काट कल काल। इस तो अगे फिर आत्म मंडल दी अचरज कथा या आत्म खेल निराली ते होरवे है। इथों तक साडा उद्दम सीगा, अगे आत्म मंडल दी खेल होरवे है। मछली जद माछी दी कुंडी विच फस जांदी है तां माछी फिशरमैन उसनू अपनी डोरी द्वारा खिंच लैंदा है। इसे तरह साध संगत विच विचरदिआं होइआं किसे दैवी सुहावणे समें विच साडी सुरती बिरती इतनी चढ़ जांदी है कि अनंत प्रेम स्वैपना दे किंगरियां या नाम दी पारस कला नू जा छूंदी है ते नाम दी प्रेम डोरी नाल बज जांदी है। इस तरह साड़ी सुरती नाम दे पिरम रस विच अलमस्त मतवारी हुई आत्म प्रेम डोरी नाल खिचिंदी जांदी है। ए सब नाम दी अकल कला दी पारस छो है, जो सतगुर दी अपार कृपा बख्शिश ते नदर कर्म द्वारा प्रदान हुंदी है, जिस विच जग्यासु दा अपना कोई जोर नहीं हुंदा। अलख अपेओ हर रहया समाए, उपाय न किती पाया जाए, कृपा करे ता सतगुरु भेटै नदरी मेल मिलावणिया। जन नानक करमी पायन हर नामा भगत भंडार। गुरमुखां दी सूखम सुरती शब्द धुनी दी प्रीत डोरी नाल इस तरह पीढ़ी हो जांदी है कि कोई माइकी शक्ति इस डोरी नूं तोड़ नहीं सकदी। मूह लालन स्यों प्रीत बनी, तोरी न टूटे छोरी न छूटे, ऐसी माधो खिंच तनी। जद तक जग्यासु अपने मन दे रुख नूं माइकी मंडल दी आकर्षण शक्ति विचों कढ के आत्म मंडल वल लाउण दा उद्दम या तरला करदा है, उदों तक इस करतब नूं ध्यान किया जांदा है। पर जदों साडा ध्यान या सुरती सहज सुभाए किसे अकह रस दी मस्ती विच इलाही प्रीत डोरी नाल खिची जा रही हुंदी है तां ए सुरती दा पिरम खेल बन जांदा है। डिवाइन प्ले बन जांदा है। इस अलौकिक आत्म पिरम खेल विच जिग्यासु दा कोई उद्दम या जतन नहीं हुंदा। जिस तरह बीन दी मधुर धुनी सुन के सरप मस्त होके मौलन लग पैंदा है ते धुनी दा चेला बन के मगर मगर रड़दा फिरदा है, ऐन इसे तरह इस पिरम खेल विच साडी सुरत गुर शब्द दी अनहद धुनी सुन के अलमस्त मतवारी हो के ਸ਼ਬਦ ਧੁਨੀ ਦੀ ਚੇਲੀ ਬਣ ਕੇ ਖਿਚਿੰਦੀ ਜਾਂਦੀ ਹੈ। ਇਸ ਸ਼ਬਦ ਸੁਰਤ ਦੀ ਇਲਾਹੀ ਪਿਰਮ ਖੇਲ ਨੂੰ ਹੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਜਾਂਦਾ ਹੈ। ਐਸੇ ਸਹਿਜ ਧਿਆਨ ਦੀ ਆਤਮਿਕ ਅਵਸਥਾ ਦੀ ਅਚਰਜ ਅਕਥ ਕਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਚਰਨ ਕਮਲ ਸਿਉਂ ਲਾਗੋ ਧਿਆਨਾ, ਸਾਚੈ ਦਰਸ ਸਮਾਈ ਸੰਤੋ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਤ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾ ਕੇ ਸਵਾਦ। ਹਾਂਜੀ, ਮਾਈ ਰੀ ਪੇਖ ਰਹੀ ਬਿਸਮਾਦ, ਅਨਹਤ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾ ਕੇ ਸਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਸੀ ਲੇਖ ਨੰਬਰ 93, ਧਿਆਨ ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।